लूका अध्याय 11। ता यूं होया कि वह किसे समय प्रार्थना करता सी और जां कर हटिया तो उहदे चेलियां विचों एक ने उहनूं आख्या, प्रभु जी सानू प्रार्थना करनी सिखाल, जिवें यूहन्ना ने भी अपने चेलियां नूं सिखाली। फिर उसने उहनां नूं कहा, जां तुसीं प्रार्थना करो तां कहो, हे पिता, तेरा नाम पाक मन्निया जावे, तेरा राज आवे, साड़ी रोज़ दी रोटी रोज़ सानू दे, अते साड़े पाप सानू माफ़ कर, क्यों जो असी आप भी अपने हरेक करजाई नू माफ़ करदे हाँ, अते सानू प्रतावे विच ना लिया। उसने उन्हां नू आख्या कि तुहाडे विचों कौन है जिहदा एक मित्र होवे अते अधी रात नू उहदे कोल जा के उहनू कहे, मित्रा, तीन रोटियां मैनू उधारी दे, क्यों जो मेरा एक मित्र पैंडा करके मेरे कोल आया है अते मेरे कोल कुछ नहीं जो उहदे अगे रखा, और वह अंदरों उत्तर देवे, भई मैनू औखा ना कर, हुण बूहा वजिया होया है अते मेरे लड़के वाले मेरे नाल सुते पए हन, मैं उठ के तैनू दे नहीं सकदा। मैं तुहानू आखदा हाँ कि भावें वह उसका मित्र होण दे कारण उठ के उहनू ना देवे, पर उहदे टिठपुणे दे कारण उठेगा अते जिन्नियां दी लोड़ होवेगी उहनू देवेगा। मैं तुहानू आखदा हाँ, मंगो ता तुहानू दिता जावेगा, ढूंढो ता तुहानू लब्बेगा, खड़काओ ता तुहाडे लई खोलिया जावेगा, क्योंकि हरेक जिहड़ा मंगदा है वह लैंदा है, अते जिहड़ा ढूंढदा है उहनू लभदा है, अते जिहड़ा खड़काउंदा है उहदे लई खोलिया जावेगा। पर तुहाडे विचों उह किहड़ा प्यो है जे उहदा पुत्तर मच्छी मंगे तां उहनू मच्छी दी थां सप्प देवेगा, या जे आंडा मंगे तां उहनू बिच्छू देवेगा? सो जे तुसी बुरे होके अपने बालकां नूं चंगियां दातां देणियां जाणदे हो तां सुरगी पिता किन्ना वधीक अपने मंगण वालियां नूं पवित्र आत्मा देवेगा। ओह एक गूंगे भूत नूं कढ़दा पिया सी अते इउं होया कि जां भूत निकल गया तां ओह गूंगा बोलण लग पिया और लोग हैरान हो गए। पर उहनां विचों किन्नियां ने आख्या जो ओह भूतां दे सरदार बाल जबूल दी सहायता नाल भूतां नूं कढ़दा है, अते होरना ने परताउण लई आकाश वल्लों एक निशान उस तों मंगिया। पर उसने उहनां दीआं सोचां नूं जाण के उहनां नूं आख्या, भई जिस किसे राज विच फुट पैंदी सो उजड़ जांदा है अते घर घर उत्ते डिग पैंदा है, सो जे शैतान दे अपने आप विच ही फुट पै गई तां उहदा राज किकर ठहरेगा? तुसीं तां आखदे हो भई मैं बाल जबूल दी सहायता नाल भूतां नूं कढ़दा हाँ, और जे मैं बाल जबूल की सहायता नाल पुत्तां नूं कढ़दा हाँ तां तुहाडे पुत्र किहदी सहायता नाल कढ़दे हन? बस तुहाडा न्याय करन वाले ओह होणगे। पर जे मैं परमेश्वर की उंगल नाल पुत्तां नूं कढ़दा हाँ तां परमेश्वर का राज तुसां उत्ते आ पहुंचे है। जद कोई जोरावर हथियार बन्नी अपने घर की रखवाली करता है तां उहदा माल बच रहिंदा है, पर जे कोई उस नालों जोरावर आण के उहनूं जित लवे तां उहदे सारे हथियार जिन्हां उत्ते उहदा माण सी खो लैंदा है अते उहदी लुट वंड दिंदा है। जो मेरे नाल नहीं सो मेरे विरुद्ध है, अते जो मेरे संग इकट्ठा नहीं करदा सो खिंडाउंदा है। जां भ्रिष्ट आत्मा मनुख तों निकल गया होवे तां सुकियां थावां विच आराम ढूंढदा फिरदा है अते ना लभ के आखदा है, मैं अपने घर नूं मुड़ जावांगा जिथों निकलिया सां। और आण के उहनूं झाड़िया सवारे वेखदा है, तद वह जाके होर सत आत्मे अपने नालों भी भैड़े संग लिया है अते वह अंदर वड़ के उत्थे वसदे हन, तां उस मनुख का पिछला हाल पहले हाल नालों बुरा हुंदा है। अते इउं होया कि जां वह एक गल्लां करदा पिया सी तां भीड़ विच्चों एक तीवी बोल उठी अते उसनूं कहा कि तन है वह कुख जिस विच तूं प्यास है अते वह दुधियां जिन्हां नूं तैं चुंघिया सी। तां उस आख्या, हाँ, पर तन होणगे ओ जिहड़े परमेश्वर का वचन सुणदे अते उस नूं मनदे हन। जां बहुत लोग उहदे कोल इकट्ठे हुंदे जांदे सन तां उह कहण लगा जो इह पीढ़ी बुरी पीढ़ी है, इह निशान चाहुंदी है, पर यूहन्ना दे निशान बिना कोई निशान उस नूं ना दित्ता जावेगा। जिस तरह यूहन्ना निनवा दे लोकां लई निशान होया, उस तरह मनुख का पुत्र भी इस पीढ़ी दे लोकां लई होवेगा। दखण दी राणी अदालत विच इस पीढ़ी दे लोकां नाल उठेगी अते उन्हां नूं दोषी ठहरावेगी, क्यों जो ਉਹ ਧਰਤੀ ਦੀ ਹੱਦੋਂ ਸੁਲੇਮਾਨ ਦਾ ਗਿਆਨ ਸੁਣਨ ਆਈ ਅਤੇ ਵੇਖੋ ਇੱਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ। ਨਿਨਵਾ ਦੇ ਲੋਕ ਅਦਾਲਤ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜ੍ਹੇ ਹੋਣਗੇ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਹਨਾਂ ਨੇ ਯੂਨਾਨ ਦਾ ਪ੍ਰਚਾਰ ਸੁਣ ਕੇ ਤੌਬਾ ਕੀਤੀ ਅਤੇ ਵੇਖੋ ਇੱਥੇ ਯੂਨਾਨ ਨਾਲੋਂ ਵੀ ਇੱਕ ਵੱਡਾ ਹੈ। ਕੋਈ ਦੀਵਾ ਬਾਲ ਕੇ ਭੌਰੇ ਵਿੱਚ ਜਾਂ ਟੋਪੇ ਦੀ ਹੇਠ ਨਹੀਂ ਸਗੋਂ ਦੀਵਟ ਉੱਤੇ ਰੱਖਦਾ ਹੈ ਭਈ ਅੰਦਰ ਆਉਣ ਵਾਲੇ ਚਾਨਣ ਵੇਖਣ। ਤੇਰੇ ਸਰੀਰ ਦਾ ਦੀਵਾ ਤੇਰਾ ਨੇਤਰ ਹੈ, ਜਾਂ ਤੇਰਾ ਨੇਤਰ ਨਿਰਮਲ ਹੈ ਤਾਂ ਤੇਰਾ ਸਾਰਾ ਸਰੀਰ ਵੀ ਚਾਨਣ ਹੈ, ਪਰ ਜਾਂ ਉਹ ਬੁਰਾ ਹੈ ਤਾਂ ਤੇਰਾ ਸਰੀਰ ਵੀ ਹਨੇਰਾ ਹੈ। ਇਸ ਲਈ ਵੇਖ ਕਿ ਉਹ ਚਾਨਣ ਜੋ ਤੇਰੇ ਵਿੱਚ ਹੈ ਕਿਤੇ ਹਨੇਰਾ ਨਾ ਹੋਵੇ। ਉਪਰੰਤ ਜੇ ਤੇਰਾ ਸਾਰਾ ਸਰੀਰ ਚਾਨਣ ਹੋਵੇ ਅਤੇ ਕੋਈ ਅੰਗ ਹਨੇਰਾ ਨਾ ਹੋਵੇ ਤਾਂ ਸਾਰਾ ਹੀ ਚਾਨਣਾ ਹੋਵੇਗਾ, ਜਿਵੇਂ ਦੀਵਾ ਆਪਣੀ ਜੋਤ ਨਾਲ ਤੈਨੂੰ ਚਾਨਣ ਦਿੰਦਾ ਹੈ। ਜਾਂ ਉਹ ਗੱਲ ਕਰਦਾ ਸੀ ਤਾਂ ਇੱਕ ਫਰੀਸੀ ਨੇ ਉਸ ਅੱਗੇ ਅਰਦਾਸ ਕੀਤੀ, ਜੋ ਮੇਰੇ ਨਾਲ ਰੋਟੀ ਖਾ। ਸੋ ਉਹ ਅੰਦਰ ਆਣ ਕੇ ਖਾਣ ਬੈਠਾ ਅਤੇ ਫਰੀਸੀ ਨੇ ਇਹ ਵੇਖ ਕੇ ਅਚਰਜ ਮੰਨਿਆ ਕਿ ਜੋ ਉਸਨੇ ਪਹਿਲਾਂ ਖਾਣ ਤੋਂ ਅੱਗੇ ਆਪਣੇ ਆਪ ਨੂੰ ਨਹੀਂ ਧੋਤਾ। ਪਰ ਪ੍ਰਭੂ ਨੇ ਉਹਨੂੰ ਆਖਿਆ, ਹੁਣ ਤੁਸੀਂ ਫਰੀਸੀ ਥਾਲੀ ਅਤੇ ਛੰਨੇ ਨੂੰ ਬਾਹਰੋਂ ਮਾਂਜਦੇ ਹੋ, ਪਰ ਤੁਹਾਡਾ ਅੰਦਰ ਲੁੱਟ ਅਤੇ ਬੁਰਾਈ ਨਾਲ ਭਰਿਆ ਹੋਇਆ ਹੈ। ਹੇ ਮੂਰਖੋ, ਜਿਨ ਬਾਹਰ ਨੂੰ ਬਣਾਇਆ ਭਲਾ ਉਸਨੇ ਅੰਦਰ ਨੂੰ ਵੀ ਨਹੀਂ ਬਣਾਇਆ? ਅੰਦਰਲੀਆਂ ਚੀਜ਼ਾਂ ਨੂੰ ਦਾਨ ਕਰੋ ਤਾਂ ਵੇਖੋ ਸਭ ਕੁਝ ਤੁਹਾਡੇ ਲਈ ਸ਼ੁੱਧ ਹੈ। ਪਰ ਤੁਸੀਂ ਫਰੀਸੀਆਂ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਪੂਦਨੇ ਅਤੇ ਹਰਮਲ ਅਤੇ ਹਰੇਕ ਸਾਗ ਦਾ ਦਸਾਉਣ ਦਿੰਦੇ ਹੋ ਅਤੇ ਨਿਆਂ 'ਤੇ ਪਰਮੇਸ਼ਰ ਦੀ ਪ੍ਰੀਤ ਨੂੰ ਉਲੰਘਦੇ ਹੋ। ਪਰ ਚਾਹੀਦਾ ਸੀ ਜੋ ਇਹਨਾਂ ਨੂੰ ਕਰਦੇ ਅਤੇ ਉਹਨਾਂ ਨੂੰ ਵੀ ਨਾ ਛੱਡਦੇ। ਤੁਸੀਂ ਫਰੀਸੀਆਂ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਸਮਾਜਾਂ ਵਿੱਚ ਅਗਲੀ ਕੁਰਸੀ ਅਤੇ ਬਾਜ਼ਾਰ ਵਿੱਚ ਸਲਾਮ ਲੈਣ ਦੇ ਭੁੱਖੇ ਹੋ। ਤੁਹਾਡੇ ਉੱਤੇ ਹਾਏ ਹਾਏ, ਕਿਉਂਕਿ ਤੁਸੀਂ ਉਹਨਾਂ ਕਬਰਾਂ ਵਰਗੇ ਹੋ ਜਿਹੜੀਆਂ ਮਲੂਮ ਨਹੀਂ ਦਿੰਦੀਆਂ ਅਤੇ ਮਨੁੱਖਾਂ ਉਹਨਾਂ ਦੇ ਉੱਤੋਂ ਦੀ ਅਣਜਾਣੇ ਚੱਲਦੇ ਹਨ। ਸ਼ਰ੍ਹਾਂ ਦੇ ਸਿਖਲਾਉਣ ਵਾਲਿਆਂ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ, ਗੁਰੂ ਜੀ ਇਹ ਕਹਿ ਕੇ ਤੂੰ ਸਾਡੇ ਵੀ ਪਤ ਲਾਉਂਦਾ ਹੈ। ਪਰ ਉਹਨੇ ਆਖਿਆ, ਤੁਸਾਂ ਸ਼ਰ੍ਹਾਂ ਦੇ ਸਿਖਲਾਉਣ ਵਾਲਿਆਂ ਉੱਤੇ ਵੀ ਹਾਏ ਹਾਏ, ਕਿਉਂ ਜੋ ਤੁਸੀਂ ਮਨੁੱਖਾਂ ਉੱਤੇ ਅਜਿਹਾ ਭਾਰ ਰੱਖਦੇ ਹੋ ਜਿਨ੍ਹਾਂ ਦਾ ਚੁੱਕਣਾ ਔਖਾ ਹੈ ਅਤੇ ਆਪ ਆਪਣੀ ਉਂਗਲ ਨਾਲ ਉਹਨਾਂ ਭਾਰਾਂ ਨੂੰ ਨਹੀਂ ਛੂਹਦੇ ਹੋ। ਹਾਏ ਤੁਹਾਨੂੰ, ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਔਰ ਤੁਹਾਡੀਆਂ ਪਿਓ ਦਾਦਿਆਂ ਨੇ ਉਹਨਾਂ ਨੂੰ ਮਾਰ ਸੁੱਟਿਆ ਸੀ। ਸੋ ਤੁਸੀਂ ਗਵਾਹ ਹੋ ਅਤੇ ਤੁਹਾਡੇ ਪਿਓ ਦਾਦਿਆਂ ਦੇ ਕੰਮ ਤੁਹਾਨੂੰ ਪਾਉਂਦੇ ਹਨ, ਇਸ ਲਈ ਜੋ ਉਹਨਾਂ ਨੇ ਉਹਨਾਂ ਨੂੰ ਮਾਰ ਸੁੱਟਿਆ ਅਤੇ ਤੁਸੀਂ ਇਹਨਾਂ ਦੀਆਂ ਕਬਰਾਂ ਬਣਾਉਂਦੇ ਹੋ। ਇਸ ਲਈ ਪਰਮੇਸ਼ਰ ਦੇ ਗਿਆਨੀ ਵੀ ਆਖਿਆ, ਭਈ ਮੈਂ ਉਹਨਾਂ ਕੋਲ ਨਬੀਆਂ ਅਤੇ ਰਸੂਲਾਂ ਨੂੰ ਘੱਲਾਂਗਾ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਉਹ ਮਾਰ ਸੁੱਟਣਗੇ ਅਤੇ ਸਤਾਉਣਗੇ। ਭਈ ਸਭਨਾ ਨਬੀਆਂ ਦਾ ਲਹੂ ਜੋ ਸੰਸਾਰ ਦੇ ਮੁੱਢੋਂ ਵਹਾਇਆ ਗਿਆ ਹੈ, ਹਾਬਿਲ ਦੇ ਲਹੂ ਤੋਂ ਲੈ ਕੇ ਜ਼ਕਰਿਆ ਦੇ ਲਹੂ ਤੀਕਰ ਜੋ ਜਗਵੇਦੀ ਅਤੇ ਹੈਕਲ ਦੇ ਵਿਚਕਾਰ ਕਤਲ ਕੀਤਾ ਗਿਆ, ਇਸ ਪੀੜ੍ਹੀ ਤੋਂ ਭਰਿਆ ਜਾਵੇ। ਹਾਂ, ਮੈਂ ਤੁਹਾਨੂੰ ਆਖਦਾ ਹਾਂ, ਇਸੇ ਪੀੜ੍ਹੀ ਤੋਂ ਭਰਿਆ ਜਾਵੇਗਾ। ਤੁਸਾਂ ਸ਼ਰ੍ਹਾਂ ਦੇ ਸਿਖਲਾਉਣ ਵਾਲਿਆਂ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਗਿਆਨ ਦੀ ਕੁੰਜੀ ਲੈ ਗਏ, ਤੁਸੀਂ ਆਪ ਨਹੀਂ ਵੜੇ ਅਤੇ ਵੜਨ ਵਾਲਿਆਂ ਨੂੰ ਵੀ ਰੋਕ ਦਿੱਤਾ। ਜਾਂ ਉਹ ਉੱਥੋਂ ਨਿਕਲਿਆ ਤਾਂ ਗ੍ਰੰਥੀ ਅਤੇ ਫਰੀਸੀ ਬੁਰੀ ਤਰ੍ਹਾਂ ਉਹਦੇ ਗੱਲ ਪੈਣ ਅਤੇ ਉਹ ਤੋਂ ਬਹੁਤੀਆਂ ਗੱਲਾਂ ਅਖਵਾਉਣ ਲੱਗੇ ਔਰ ਘਾਤ ਵਿੱਚ ਸਨ ਜੋ ਉਹਦੇ ਮੂੰਹ ਦੀ ਕੋਈ ਗੱਲ ਫੜਨ।